ਸਤਿਗੁਰ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਦੀ ਬੇਨਤੀ ਦੁਆਰਾ ਸਮੂਹ ਸੰਗਤਾਂ ਦੀ ਕਲਿਆਣ ਕਰਨ ਵਾਸਤੇ ਪਵਿੱਤਰ 12 ਮਹਾਂ ਦੀ ਬਾਣੀ ਇਸ ਸਥਾਨ ਤੇ ਉਚਾਰਨ ਕੀਤੀ ਹੈ ਜਿੱਥੇ ਅੱਜ ਆਪਾਂ ਬੈਠ ਕੇ ਸਤਿਗੁਰੂ ਦੀ ਗੋਦ ਵਿੱਚ ਆਨੰਦ ਮਾਣ ਰਹੇ ਹਾਂ। ਸੋ ਵਿਸਾਖ ਦਾ ਮਹੀਨਾ ਬਤੀਤ ਹੋਇਆ ਹੈ, ਜੇਠ ਦਾ ਮਹੀਨਾ ਅੱਜ ਪ੍ਰਾਰੰਭ ਹੋਣ ਲੱਗਾ ਹੈ। ਸੰਗਤਾਂ ਇਕਾਗਰਤਾ ਨਾਲ ਕੁਝ ਸਮੇਂ ਵਾਸਤੇ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੁੜਨ ਦਾ ਲੋੜੀਆ,
ਹਰ ਜੇਠ ਜੁੜਨ ਦਾ ਲੋੜੀਆ। ਸਤਿਗੁਰੂ ਜੀ ਕਹਿੰਦੇ ਹਨ, ਭਾਈ ਜੋ ਹਰੀ ਜੇਠ ਨਾ ਵੱਡੇ ਦਾ ਹੁੰਦਾ ਹੈ, ਜੋ ਸਾਰਿਆਂ ਤੋਂ ਵੱਡਾ ਹੈ ਉਸ ਦੇ ਨਾਲ ਜੁੜਨ ਦਾ ਜੁੜਨਾ ਚਾਹੀਦਾ, ਲੋੜੀਆ ਚਾਹੀਏ, ਉਸ ਨਾਲ ਜੁੜਨਾ ਚਾਹੀਏ, ਉਸ ਦੇ ਨਾਲ ਜੁੜਨਾ ਕਰੋ। ਸਤਿਗੁਰੂ ਜੀ ਕਹਿੰਦੇ ਹਨ, ਜੇਠ ਨਾਮ ਹੈ ਵੱਡੇ ਦਾ। ਸੋ ਵੱਡਾ ਕੌਣ ਹੈ? ਸਾਰਿਆਂ ਤੋਂ ਵੈਰਾਗ। ਜਦੋਂ ਤੱਕ ਵੈਰਾਗ ਹਿਰਦੇ ਚ ਪੈਦਾ ਨਹੀਂ ਹੁੰਦਾ, ਤਦੋਂ ਤੱਕ ਪਰਮੇਸ਼ਵਰ ਦੇ ਨਾਲ ਬਿਰਤੀ ਇਕਾਗਰਤਾ ਸਹਿਤ ਹੋ ਕੇ ਕਦੇ ਜੁੜਦੀ ਨਹੀਂ। ਵੈਰਾਗ ਵੀ ਕਈ ਪ੍ਰਕਾਰ ਦਾ ਹੈ, ਜਿਸ ਤਰ੍ਹਾਂ ਮੰਦ ਵੈਰਾਗ ਹੈ, ਕਾਰਨ ਵੈਰਾਗ ਹੈ, ਏਕ ਇੰਦਰੀ ਵੈਰਾਗ ਆਲਕ ਹੈ, ਇਸੇ ਤਰ੍ਹਾਂ ਇਹ ਵਿਤਰੇ ਕਾਲਕ, ਤੀਬਰ ਵੈਰਾਗ, ਤਰ ਤੀਬਰ ਵੈਰਾਗ, ਤਰ ਤੀਬਰ ਤਰ ਤਮ ਵੈਰਾਗ ਆਲਕ ਹਨ। ਸੋ ਸਾਰਿਆਂ ਤੋਂ ਸ਼੍ਰੋਮਣੀ ਵੈਰਾਗ ਮੰਨਿਆ, ਤਰ ਤੀਬਰ ਤਰ ਤਮ ਵੈਰਾਗ ਮੰਨਿਆ ਹੈ। ਸਤਿਗੁਰੂ ਜੀ ਕਹਿੰਦੇ, ਇਸ ਨੂੰ ਧਾਰਨ ਕਰਕੇ ਹਰੀ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ। ਮੰਦ ਵੈਰਾਗ ਹੈ ਜਿਹੜਾ, ਸੋ ਜਿਵੇਂ ਕਿਸੇ ਦੇ ਘਰ ਵਾਲੀ ਕੋਈ ਮਰ ਜਾਵੇ, ਪਹਿਲਾਂ ਤਾਂ ਘਰ ਵਿੱਚ ਰਹਿੰਦਾ ਬੜਾ ਪ੍ਰਸੰਨ ਰਹਿੰਦਾ ਹੈ, ਘਰ ਵਾਲੀ ਦੀ ਚੜ੍ਹਾਈ ਹੋ ਜਾਵੇ, ਮਾਇਆ ਨਾਸ ਹੋ ਜਾਵੇ, ਸੋ ਉਸ ਵੇਲੇ ਘਰ ਦਾ ਤਿਆਗ ਕਰ ਦੇਣਾ ਤੇ ਸਮਾਂ ਪੈਣ ਤੇ ਵਾਸ਼ਨ ਦੇ ਫੁੰਡ ਤੋਂ ਫਿਰ ਘਰ ਨੂੰ ਮੁੜਨ ਦਾ ਸੰਕਲਪ ਬਣ ਜਾਣਾ, ਉਸ ਨੂੰ ਮੰਦ ਵੈਰਾਗ ਕਹਿੰਦੇ ਹੈ। ਗੱਲਾਂ ਸੁਣ ਕੇ ਵੈਰਾਗ ਪੈਦਾ ਹੋ ਜਾਣਾ ਤੇ ਕੁਝ ਸਮਾਂ ਪੈਣ ਤੋਂ ਵੈਰਾਗ ਅਭਾਵ ਹੋ ਜਾਣਾ, ਸਿਥਲ ਹੋ ਜਾਣਾ, ਮਿਟ ਜਾਣਾ, ਉਸ ਨੂੰ ਮੰਦ ਵੈਰਾਗ ਕਹਿੰਦੇ ਹਨ। ਨਾਰ ਮੋਏ ਕਰ ਸੰਪਤ ਨਾਸੀ, ਮੂੰਡ ਮਨਾਏ ਭਇਓ ਸੰਨਿਆਸੀ। ਘਰ ਵਾਲੇ ਮਰ ਗਏ, ਮਾਇਆ ਨਾਸ ਹੋ ਗਈ, ਤੇ ਕਹਿ ਦਿੱਤਾ ਜੀ ਸੰਸਾਰ ਅਸਾਰ ਹੈ, ਇਹ ਮਿਥਿਆ ਹੈ, ਛੱਡ ਦਿਓ। ਮੂੰਹ ਸਿਰ ਮਨਵਾ ਕੇ ਹਦਵਾਣੇ ਵਰਗਾ ਸਿਰ ਕੱਢ ਲਿਆ, ਮਤੀਰੇ ਵਰਗਾ ਚਮਕਾ ਪਕੜ ਲਿਆ, ਭਗਵੇਂ ਕੱਪੜੇ ਪਾ ਲਏ, ਹੁਣ ਤਾਂ ਜੀ ਸੰਨਿਆਸੀ ਹੋਤੇ ਹੈ। ਇਹੋ ਜਿਹੀਆਂ ਗੱਲਾਂ ਕਰਕੇ ਘਰੋਂ ਨਿਕਲ ਗਿਆ ਤੇ ਜਿਸ ਤਰ੍ਹਾਂ ਆਇਆ ਬੁੱਲਾ ਪਾਉਣ ਤਾਂ ਚੜਿਆ ਕੱਖ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਥਾਂ ਦੇ ਪਾਸ, ਜਿਵੇਂ ਪੌਣ ਵਗਦੀ ਹੈ। ਸੋ ਬੁੱਲੇ ਦੇ ਨਾਲ, ਹਵਾ ਦੇ ਨਾਲ ਕੱਖ ਜਿਹੜਾ ਆਕਾਸ ਵਿੱਚ ਉੱਡ ਜਾਂਦਾ ਹੈ। ਜਦੋਂ ਹਵਾ ਬੰਦ ਹੋ ਜਾਵੇ ਉਸ ਵੇਲੇ ਡਿੱਗਦਾ ਡਿੱਗਦਾ ਅਖੀਰ ਕੱਖਾਂ ਦੇ ਵਿੱਚ ਹੀ ਉਹ ਡਿੱਗ ਪੈਂਦਾ ਹੈ। ਐਸੀ ਹਾਲਤ ਖਾਲਸਾ ਜੀ ਮੰਦ ਵਿਰਾਗੀ ਦੀ ਹੁੰਦੀ ਹੈ। ਗੱਲਾਂ ਸੁਣ ਕੇ ਕਿਸੇ ਤੋਂ ਵਿਰਾਗ ਹੋ ਜਾਣ, ਸੋ ਘਰ ਛੱਡ ਜਾਣ, ਭਾਣਵਾਂ ਲਿਬਾਸ ਬਣਾ ਲੈਣ। ਜਦੋਂ ਵਿਰਾਗ ਰੂਪੀ ਹਵਾ ਦਾ ਪਾਉਣ ਦਾ ਬੁੱਲਾ ਆਇਆ, ਉਸ ਵੇਲੇ ਕੱਖ ਦੀ ਤਰ੍ਹਾਂ ਉੱਡ ਗਿਆ, ਸਾਰਿਆਂ ਦਾ ਮੋਹ ਤਿਆਗ ਦਿੱਤਾ। ਪਰ ਜਿਸ ਵੇਲੇ ਕੋਈ ਫੁਰਨਾ ਫੁਰਿਆ, ਵਾਪਸ ਘਰ ਨੂੰ ਮੁੜਨ ਵਾਸਤੇ ਯਤਨ ਕੀਤਾ, ਸੋ ਉਸ ਵੇਲੇ ਢਹਿੰਦਾ ਢਹਿੰਦਾ ਡਿੱਗਦਾ ਡਿੱਗਦਾ ਹੌਲੀ ਹੌਲੀ ਵਾਪਸ ਆ ਕੇ ਉਹਨਾਂ ਦੇ ਵਿੱਚ ਹੀ ਫਸ ਜਾਂਦਾ ਹੈ, ਗ੍ਰਸਿਆ ਜਾਂਦਾ ਹੈ। ਐਸੀ ਹਾਲਤ ਜੀਵ ਦੀ ਹੁੰਦੀ ਹੈ, ਇਹ ਮੰਦ ਵਿਰਾਗੀ ਦੀ ਹਾਲਤ ਹੈ। ਅੱਗੇ ਆ ਕਾਰਨ ਵੈਰਾਗ, ਜਿਸ ਤਰ੍ਹਾਂ ਭਰਥਰੀ ਨੂੰ ਹੋਇਆ ਸੀ, ਜਿਹੜੀ ਇਹਦੇ ਘਰ ਵਾਲੀ ਸੀ ਪਿੰਗਲਾ ਰਾਣੀ, ਸੋ ਉਹ ਆਪਣੇ ਮਹਾਰਤ ਨਾਲ ਪ੍ਰੇਮ ਉਹਦਾ ਪੈ ਗਿਆ। ਇੱਕ ਦਿਨ ਇੱਕ ਬ੍ਰਾਹਮਣ ਆਇਆ, ਉਸ ਨੂੰ ਅਮਰ ਫਲਕ ਤੋਂ ਪ੍ਰਾਪਤ ਹੋ ਗਿਆ, ਉਸ ਨੇ ਲਿਆ ਕੇ ਰਾਜੇ ਨੂੰ ਦੇ ਦਿੱਤਾ। ਰਾਜੇ ਦਾ ਪਿਆਰ ਸੀ ਪਿੰਗਲਾ ਰਾਣੀ ਦੇ ਨਾਲ, ਸੋ ਇਸ ਨੇ ਪਿੰਗਲਾ ਰਾਣੀ ਨੂੰ ਜਦੋਂ ਅਮਰ ਫਲ ਦਿੱਤਾ, ਉਹਦਾ ਅੱਗੇ ਮੋਹ ਪਿਆ ਹੋਇਆ ਸੀ ਮਹਾਰਤ ਨਾਲ, ਉਸ ਨੇ ਚੁੱਕ ਕੇ ਮਹਾਰਤ ਨੂੰ ਦੇ ਦਿੱਤਾ ਕਿ ਇਹ ਨੌਜਵਾਨ ਰਹੇ, ਮੈਂ ਵਿਸ਼ਵ ਕਰਨ ਦਾ ਰਸ ਭੋਗਦੀ ਰਹਾਂਗੀ। ਜਿਹੜਾ ਮੁਹਾਵਤ ਸੀ ਉਸਦਾ ਪ੍ਰੇਮ ਅੱਗੇ ਵੇਸਵਾ ਦੇ ਨਾਲ ਸੀ, ਉਹ ਵੇਸਵਾ ਨੂੰ ਦੇ ਦਿੱਤਾ ਕਿ ਇਹ ਜਵਾਨ ਰਹੇ, ਮੇਰੀ ਕਾਮਨਾ ਪੂਰੀ ਰਹੇਗੀ। ਵੇਸਵਾ ਦਾ ਜਿਹੜਾ ਖਿਆਲ ਸੀ ਉਹ ਰਾਜੇ ਉੱਪਰ ਸੀ, ਸੋ ਉਸ ਨੇ ਖਿਆਲ ਕੀਤਾ ਕਿ ਇਹ ਅਮਰ ਫਲ ਰਾਜੇ ਨੂੰ ਦੇ ਦੇਣਾ ਚਾਹੀਦਾ ਭਰਥਰੀ ਨੂੰ, ਜੇ ਇਹ ਜਵਾਨ ਰਹੇਗਾ ਤੇ ਮੇਰੀ ਕਾਮਨਾ ਪੂਰੀ ਹੁੰਦੀ ਰਹੇਗੀ। ਜਦੋਂ ਵੇਸਵਾ ਅਮਰ ਫਲ ਲੈ ਕੇ ਰਾਜੇ ਭਰਥਰੀ ਦੇ ਪਾਸ ਗਈ, ਉਸਨੇ ਪੁੱਛਿਆ ਕਿ ਫਲ ਕਿੱਥੋਂ ਲਿਆਂਦਾ ਹੈ। ਕਹਿਣ ਲੱਗੇ ਜੀ ਮੈਨੂੰ ਤਾਂ ਇਹ ਮੁਹਾਵਤ ਨੇ ਦਿੱਤਾ। ਮੁਹਾਵਤ ਨੂੰ ਬੁਲਾ ਲਿਆ, ਉਹਨੂੰ ਪੁੱਛਿਆ ਵੀ ਤੈਨੂੰ ਫਲ ਕਿੱਥੋਂ ਮਿਲਿਆ। ਕਹਿਣ ਲੱਗਾ ਕਿ ਮੈਨੂੰ ਤਾਂ ਪਿੰਗਲਾ ਰਾਣੀ ਨੇ ਦਿੱਤਾ। ਉਸ ਵੇਲੇ ਬਹੁਤ ਅਫਸੋਸ ਕੀਤਾ ਕਿ ਲਾਹਨਤ ਹੈ ਮੇਰੇ ਜੀਵਨ ਨੂੰ, ਮੈਂ ਜਿਸ ਨੂੰ ਸਭ ਤੋਂ ਆਪਣੀ ਨਿਕਟਵਰਤੀ ਜਾਣ ਕੇ, ਪ੍ਰੇਮਣ ਜਾਣ ਕੇ, ਸੋ ਇਹ ਦਿੱਤਾ ਸੀ ਕਿ ਸਾਂਭ ਕੇ ਰੱਖੇ ਸੀ, ਇਸ ਨੇ ਅੱਗੇ ਮੁਹਾਵਤ ਨਾਲ ਮੋਹ ਪਾ ਲਿਆ, ਇਹਨੂੰ ਸਬਰ ਨਹੀਂ ਆਇਆ ਕਿ ਮੈਂ ਰਾਜ ਦਰਬਾਰ ਦੀ ਰਾਣੀ ਬਣੀ ਹੋਈ ਹਾਂ, ਸੋ ਅੱਗੇ ਮੁਹਾਵਤ ਨੂੰ ਵੀ ਸੰਤੋਖ ਨਹੀਂ ਆਇਆ ਕਿ ਰਾਣੀ ਜਿਹੜੀ ਆ ਪਟਰਾਣੀ, ਇਹਦਾ ਮੇਰੇ ਨਾਲ ਸੰਬੰਧ ਆ, ਮੈਂ ਇੱਥੇ ਸੰਤੋਖ ਰੱਖ ਲਵਾਂ। ਉਸ ਨੇ ਅੱਗੇ ਵੇਸਵਾ ਨੂੰ ਦੇ ਦਿੱਤਾ ਤੇ ਵੇਸਵਾ ਨੂੰ ਵੀ ਸੰਤੋਖ ਨਹੀਂ ਆਇਆ ਕਿ ਮੈਂ ਰਾਜੇ ਦੇ ਮੁਹਾਵਤ ਦੇ, ਜਿਹੜਾ ਰਾਜੇ ਦਾ ਮੁਹਾਵਤ ਹੈ ਇਸ ਦੇ ਨਾਲ ਮੇਰਾ ਸੰਬੰਧ ਆ, ਮੈਂ ਵੀ ਇੱਥੇ ਸੰਤੋਖ ਕਰਾਂ। ਉਸ ਨੇ ਵੀ ਅੱਗੇ ਸੋ ਮੇਰੇ ਨਾਲ ਇਹ ਮੋਹ ਪਾ ਕੇ ਸੰਬੰਧ ਜੋੜਨਾ ਚਾਹਿਆ ਹੈ, ਇਹਨਾਂ ਸਾਰਿਆਂ ਨੇ ਇਹ ਸੰਤੋਖ ਨਹੀਂ ਕੀਤਾ। ਸੋ ਇਸ ਤਰ੍ਹਾਂ ਵਿਰਾਗ ਦੇ ਸਹਿਤ ਹੋ ਕੇ ਕਾਰਨ ਵਿਰਾਗ, ਜਿਸ ਦੇ ਦੁਆਰਾ ਵਿਰਾਗ ਹੋਵੇ ਉਸ ਨੂੰ ਕਾਰਨ ਵਿਰਾਗ ਕਹਿੰਦੇ ਹੈ। ਘਰ ਛੱਡ ਦਿੱਤਾ ਸੀ ਖਾਲਸਾ ਜੀ ਇਸ ਨੇ, ਸਮਾਂ ਪੈਣ ਤੋਂ ਜੇ ਤਾਂ ਕਾਰਨ ਵਿਰਾਗ ਪਰਪੱਕ ਹੋ ਜਾਵੇ ਤੇ ਚੰਗਾ ਹੈ, ਕਈ ਵਾਰ ਸਮਾਂ ਪੈਣ ਤੋਂ ਸਿਥਲ ਵੀ ਹੋ ਜਾਂਦਾ ਹੈ। ਸੋ ਇਸ ਦੇ ਲੇਖ ਵਿੱਚ ਦੁਬਾਰਾ ਕੋਈ ਵਿਆਹ ਸੀ, ਸੰਯੋਗ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਇਹਦਾ ਮਿਲਾਪ ਹੋਇਆ, ਉਸ ਵੇਲੇ ਸਾਰੇ ਮੋਹ ਦੀ ਨਿਵਿਰਤੀ ਹੋਈ। ਇਹਨੇ ਕਿਤੇ ਗਾਇਨ ਸੁਣਿਆ, ਉਹ ਗਾਇਨ ਕਰਨ ਵਾਲੇ ਨੇ ਉਸ ਵੇਲੇ ਕਿਹਾ ਸੀ, ਬਹੁਤ ਹੀ ਬੀਤੀ ਥੋੜੀ ਰਹੀ, ਥੋੜੀ ਪੀਫਨ ਜਾਏ, ਵਾਇਕ ਕਹਿ ਸੁਣ ਗਾਇਕਾ, ਕਾਲ ਮੈਂ ਭੰਗ ਨਾ ਪਾਏ। ਇਹ ਬਚਨ ਸੁਣ ਕਰਕੇ ਇਹ ਭਾਤਰੀ ਦਾ ਮਨ ਜਿਹੜਾ ਸੀ ਸੰਤੋਖ ਦੇ ਸਹਿਤ ਹੋਇਆ ਸੀ। ਐਸਾ ਜਿਹੜਾ ਕਾਰਨ ਵਿਰਾਗ ਹੈ, ਇਹ ਤੋਂ ਵੀ ਉੱਪਰ ਉੱਠ ਕੇ ਇੱਕ ਇੰਦਰੀ ਵਿਰਾਗ ਹੁੰਦਾ, ਬਾਕੀ ਇੰਦਰੀਆਂ ਨੂੰ ਤਾਂ ਰੋਕ ਲੈਣਾ ਪਰ ਮਨ ਜਿਹੜਾ ਹੈ ਇਹ ਫੁਰਨੇ ਵਿੱਚ ਲੱਗਾ ਰਹਿਣਾ, ਇਹ ਨਾ ਰੁਕਣਾ। ਇੱਕ ਵਸੀਕਾਰ ਵਿਰਾਗ ਹੈ, ਹਰ ਵੇਲੇ ਖਿਆਲ ਰੱਖਣਾ ਕਿ ਮੇਰੇ ਕਿੰਨੇ ਕੁ ਵਿਕਾਰ ਮੁੱਕੇ ਹਨ, ਮੇਰਾ ਮਨ ਵਿਕਾਰਾਂ ਵੱਲ ਰੁਕਿਆ ਹੈ ਜਾਂ ਨਹੀਂ ਰੁਕਿਆ। ਸੋ ਇਸ ਨੂੰ ਵਸੀਕਾਰ ਵਿਰਾਗ ਕਹਿੰਦੇ ਹੈ। ਅੱਗੇ ਤੀਬਰ ਵਿਰਾਗ ਹੈ, ਸੰਸਾਰ ਦੇ ਸੁੱਖਾਂ ਦਾ ਤਿਆਗ ਕਰਨਾ। ਤਰ ਤੀਬਰ ਵਿਰਾਗ ਹੈ, ਸਵਰਗ ਦੇ ਸੁੱਖਾਂ ਦਾ ਤਿਆਗ ਕਰਨਾ। ਤਰ ਤੀਬਰ ਤਰ ਤਮ ਵਿਰਾਗ ਹੈ, ਬ੍ਰਹਮ ਲੋਕ ਦੇ ਪਦਾਰਥਾਂ ਤੱਕ ਜਿਤਨੇ ਸੁੱਖ ਹੈ ਇਹਨਾਂ ਨੂੰ ਕਾਗ ਦੀ ਵਿਸ਼ਟਾ ਦੀ ਤਰ੍ਹਾਂ ਜਾਣ ਕੇ ਸਾਰਿਆਂ ਦਾ ਤਿਆਗ ਕਰ ਦੇਣਾ। ਸੋ ਉਸ ਨੂੰ ਜੇਠ ਕਹਿੰਦੇ, ਜੇਠ ਨਾ ਵੱਡੇ ਦਾ ਹੈ, ਵੱਡਾ ਕਿਹੜਾ ਹੈ ਜਿਹੜਾ ਤਰ ਤੀਬਰ ਤਰ ਤਮ ਵਿਰਾਗ ਹੈ, ਇਸ ਦੇ ਸਹਿਤ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਏ। ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ ਨੇ, ਆਰੰਭ ਤੋਂ ਪੜੋ ਪੰਕਤੇ,
ਹਰ ਜੇਠ ਜੁੜਨ ਦਾ ਲੋੜੀਆ।
ਭਾਈ ਹਰੀ ਜਿਹੜਾ ਪਰਮੇਸ਼ਰ ਹੈ, ਜੇਠ ਸਾਰਿਆਂ ਤੋਂ ਵੱਡਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਉੱਪਰ ਵੱਡੇ ਵਡਾਉਣਾ। ਐਸਾ ਜੋ ਪਰਮੇਸ਼ਰ ਵੱਡਿਆਂ ਤੋਂ ਵੱਡਾ ਰੂਪ ਹੈ, ਉਸ ਦੇ ਨਾਲ ਵਿਰਾਗ ਦੇ ਸਹਿਤ ਹੋ ਕਰਕੇ ਜੁੜਨ ਦਾ ਲੋੜੀਆ, ਜੁੜਨਦਾ ਜੁੜਨਾ ਲੋੜੀਆ ਚਾਹੀਏ, ਜੁੜਨਾ ਚਾਹੀਦਾ ਉਸ ਦੇ ਨਾਲ। ਆਪਾਂ ਵੀ ਜੁੜੀਏ, ਅਰਦਾਸ ਕਰੀਏ ਗੁਰੂ ਅੱਗੇ ਕਿ ਸਾਨੂੰ ਵੀ ਜੋੜ ਲਵੋ।
ਜਿਸ ਅੱਗੇ ਸਭ ਨਿਵਨ,
ਕਿਉਂ ਜੁੜੀਏ ਜੀ? ਕਹਿੰਦੇ ਜਿਸ ਅੱਗੇ ਸਭ ਨਿਵਨ, ਜਿਵੇਂ ਜੇਠ ਦਾ ਮਹੀਨਾ ਹੈ, ਜੇਠ ਦੇ ਮਹੀਨੇ ਦੁਆਰਾ ਦਰਖਤਾਂ ਦੇ ਪੱਤੇ ਸੁੱਕ ਜਾਂਦੇ ਆ, ਨਿਉ ਜਾਂਦੇ ਆ, ਦੁਪਹਿਰੇ ਧੁੱਪ ਲੱਗਣ ਤੋਂ ਜਿਹੜੇ ਫੁੱਲ ਫਲ ਹਨ ਇਹਨਾਂ ਦੀਆਂ ਕਰੂਮਲਾਂ ਥੱਲੇ ਨੂੰ ਮੁੜ ਜਾਂਦੀਆਂ ਹਨ, ਸਾਰੇ ਨਿਉਂਦੇ ਆ। ਜਿਵੇਂ ਜੇਠ ਵੱਡਾ ਕੋਈ ਹੋਵੇ ਉਹਦੇ ਅੱਗੇ ਸਾਰੇ ਨਿਉਂਦੇ ਹਨ, ਇਸੇ ਤਰ੍ਹਾਂ ਜਿਹੜਾ ਵਿਰਾਗ ਹੈ ਤੇ ਸਾਰਿਆਂ ਤੋਂ ਵੱਡਾ ਪਰਮੇਸ਼ੁਰ ਹੈ, ਉਸ ਦੇ ਅੱਗੇ ਵਿਰਾਗ ਦੇ ਸਹਿਤ ਹੋ ਕੇ ਜੇ ਜੁੜਾਂਗੇ ਤਾਂ ਜਿਸ ਅੱਗੇ ਸਭ ਨਿਵਨ, ਸਾਰੇ ਪਰਮੇਸ਼ੁਰ ਅੱਗੇ ਨਿਉਂਦੇ ਹੈ, ਵਿਰਾਗ ਦੇ ਸਹਿਤ ਹੋ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਬਿਰਤੀ ਨੂੰ ਜੋੜਨਾ ਕਰੀਏ, ਜੋ ਸਾਰਿਆਂ ਨੂੰ ਨਵਾ ਦੇਣ ਵਾਲਾ ਹੈ, ਨੀਵੇਂ ਕਰ ਦੇਣ ਵਾਲਾ ਹੰਕਾਰੀਆਂ ਨੂੰ।
ਹਰ ਸੱਜਣ ਦਾਵਣ ਲੱਗਿਆ,
ਸਤਿਗੁਰ ਜੀ ਲਾਭ ਕੀ ਹੈ ਜੋੜਨ ਦਾ? ਕਹਿੰਦੇ ਹਰ ਸੱਜਣ ਦਾਵਣ ਲੱਗਿਆ, ਦਾਵਣ ਨਾ ਪੱਲੇ ਦਾ ਹੈ, ਹਰੀ ਜੋ ਸੱਜਣ ਪਿਆਰਾ ਹੈ ਸਾਰਿਆਂ ਦਾ, ਉਸਦੇ ਦਾਵਣ ਸਰਨ ਰੂਪੀ ਪੱਲੇ ਦੇ ਨਾਲ ਲੱਗਣੇ ਕਰਕੇ
ਕਿਸੇ ਨਾ ਦੇਈ ਬੰਨ,
ਲਾਭ ਕੀ ਹੋਵੇਗਾ ਲੱਗਣ ਦਾ? ਕਹਿੰਦੇ ਕਿਸੇ ਨਾ ਦੇਈ ਬੰਨ, ਜਿਵੇਂ ਕੋਈ ਜੁਰਮਾਨਾ ਰਾਜਾ ਹੋਵੇ, ਛੋਟੇ ਰਾਜੇ ਉਸਦੇ ਅਧੀਨ ਹੋ ਕੇ ਢੇਗਾ ਬੰਨ ਕੇ ਅੱਗੇ ਤੋਰ ਦਿਆ ਕਰਦੇ ਸੀ, ਉਹ ਪਰਮੇਸ਼ਰ ਦੇ ਦਾਵਣ ਪੱਲੇ ਲੱਗਣੇ ਕਰਕੇ ਉਹ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰੇਗਾ ਕਿ ਇਹ ਪਾਪੀ ਹੈ ਜਮਦੂਤ ਕਹਿਣ ਅਸੀਂ ਲਿਜਾਣਾ ਹੈ, ਤੇ ਇਹ ਪੁੰਨੀ ਹੈ ਸਵਰਗ ਵਿੱਚ ਲਿਜਾਣਾ ਅਤੇ ਰਾਮਗਣ ਕਹਿਣ ਅਸੀਂ ਲਿਜਾਣਾ ਹੈ। ਜੇ ਹਰੀ ਸੱਜਣ ਦੇ ਪੱਲੇ ਲੱਗ ਜਾਈਏ ਤਾਂ ਕਿਸੇ ਦੇ ਅੱਗੇ, ਜਿਵੇਂ ਕਮਜ਼ੋਰ ਰਾਜਾ ਤਕੜੇ ਰਾਜੇ ਦੇ ਅੱਗੇ ਢਿਗਾ ਬੰਨ ਕੇ ਤੋਰ ਦੇਵੇ, ਇਸ ਤਰ੍ਹਾਂ ਕਿਸੇ ਜਮਦੂਤ ਦੇ ਅੱਗੇ ਲਾ ਕੇ ਨਹੀਂ ਤੋਰੇਗਾ, ਜਿਹੜਾ ਉਹਦਾ ਬਣ ਜਾਵੇ ਉਸਨੂੰ ਜਮਦੂਤਾਂ ਦੇ ਪਾਸੋਂ ਛੜਾ ਲਵੇਗਾ। ਕਿਸੇ ਨੂੰ ਦੇਈ ਬੰਨ ਕਿਸੇ ਦੇ ਅੱਗੇ ਬੰਨ ਕੇ ਨਹੀਂ ਦੇਵੇਗਾ, ਤੋਰੇਗਾ ਨਹੀਂ, ਕਮਜ਼ੋਰੀ ਨਹੀਂ ਵਿਖਾਵੇਗਾ, ਸਾਰਿਆਂ ਨਾਲ ਇਹਦੀ ਲਾਜ ਰੱਖ ਲਵੇਗਾ ਪਰਮੇਸ਼ਰ। ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਦੇਈ ਬੰਨ, ਹਰੀ ਨੂੰ ਤਾਂ ਛਡਾਉਣਾ ਹੀ ਛਡਾਉਣਾ ਹੈ, ਜੇ ਪਰਮੇਸ਼ਰ ਦੇ ਪਿਆਰਿਆਂ ਦੇ ਪੱਲੇ ਲੱਗ ਜਾਈਏ ਉਹ ਵੀ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰਦੇ, ਜਿਵੇਂ ਬਾਬਾ ਅਦਲੀ ਜੀ ਨੇ ਭਾਈ ਬੀਰੀ ਚੰਦ ਜੀ ਨੂੰ ਸੋ ਸਰਹਾਲੀ ਵਾਲਿਆਂ ਦੇ ਅੱਗੇ ਬੰਨ ਕੇ ਨਹੀਂ ਸੀ ਤੋਰਿਆ, ਭਾਵੇਂ ਕਿਹਾ ਸੀ ਕਿ ਬਾਬਾ ਜੀ ਸਾਡਾ ਚੋਰ ਤੁਹਾਡੇ ਪਾਸ ਹੈ, ਮੱਝਾਂ ਸਾਡੀਆਂ ਚੋਰੀ ਹੋ ਗਈਆਂ ਹਨ, ਉਸ ਵੇਲੇ ਸੱਚ ਬੋਲਿਆ ਸੀ, ਝੂਠ ਨਹੀਂ ਸੀ ਬੋਲਿਆ, ਕਹਿ ਦਿੱਤਾ ਕਿ ਆਹ ਬੈਠਾ ਹੈ ਪਛਾਣ ਲਵੋ ਸੋਧ ਹੈ ਸਾਧ ਹੈ ਕਿ ਚੋਰ ਹੈ, ਦੁਬਾਰਾ ਵੀ ਇਹ ਅੱਖਰ ਵਰਤਿਆ ਸੀ, ਸਾਰੇ ਹੈਰਾਨ ਹੋ ਕੇ ਮੁੜ ਗਏ ਸਨ। ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰਦੇ ਜਿਹੜਾ ਪਰਮੇਸ਼ਰ ਦੇ ਪਿਆਰਿਆਂ ਦੀ ਸਰਨ ਵਿੱਚ ਆ ਜਾਵੇ, ਤੇ ਅੱਜ ਦੇ ਦਸਾਈ ਵਰਗੇ। ਵੈਸੇ ਇਹਨਾਂ ਲੋਕਾਂ ਦਾ ਜ਼ਿਕਰ ਕਰਨਾ ਮੈਂ ਸਮਝਦਾ ਪਾਪ ਹੀ, ਕਈ ਵਾਰੀ ਪਾਪ ਹੋ ਜਾਂਦਾ ਆਪ ਤੋਂ ਵੀ। ਜਿਸ ਮਨੁੱਖ ਨੇ ਸਾਰੇ ਹਿੰਦੁਸਤਾਨ ਦੀ ਇੱਜ਼ਤ ਨੂੰ ਧੱਬਾ ਲਵਾਇਆ ਹੋਵੇ ਉਸ ਮਨੁੱਖ ਬਾਰੇ ਬਹੁਤਾ ਜ਼ਿਕਰ ਕਰਨਾ ਯੋਗ ਨਹੀਂ ਹੋਇਆ ਕਰਦਾ, ਕਿਉਂਕਿ ਕਿਸੇ ਵੀ ਦੇਸ਼ ਦਾ ਕੋਈ ਵੀ ਐਸਾ ਮੰਤਰੀ ਅੱਜ ਤੱਕ ਇਤਿਹਾਸ ਹਿਸਟਰੀ ਵਿੱਚ ਨਹੀਂ ਕਿਤੇ ਮਿਲਦਾ ਲਿਖਤੀ ਰੂਪ ਵਿੱਚ ਕਿ ਕਿਸੇ ਦੇਸ਼ ਦਾ ਰਾਜਾ ਕੋਈ ਆਪਣਾ ਪਿਸ਼ਾਬ ਪੀਂਦਾ ਹੋਵੇ। ਇੱਕੋ ਇੱਕ ਬਦਕਿਸਮਤੀ ਆ ਹਿੰਦੁਸਤਾਨ ਦੀ ਕਿ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਆਪਣੀ ਕਿਰਿਆ ਆਪ ਹੀ ਘੋਰ ਪਾਪੀਆਂ ਵਾਂਗੂ ਪੀਂਦਾ ਹੈ, ਤੇ ਉਹ ਕਹਿੰਦੇ ਜੀ ਅਖੇ ਬੰਨ ਕੇ ਸਾਡੇ ਅੱਗੇ ਤੋਰ ਦਿਓ, ਤੇ ਆਹ ਜਿਹੜਾ ਹੁੰਦਾ ਹੈ ਇਹਦਾ ਨਾਂ ਹੈਗਾ ਸੇਠੀ ਗ੍ਰਹਿ ਮੰਤਰੀ, ਉਹ ਅਲਟੀਮੇਟਮ ਦਿੰਦਾ ਫਿਰਦਾ, ਇੰਨੇ ਦਿਨਾਂ ਚਾਹ ਕੰਮ ਨਾ ਕੀਤਾ ਤੇ ਸਖ਼ਤ ਐਕਸ਼ਨ ਲਵਾਂਗੇ, ਅਕਾਲੀ ਦਲ ਨੂੰ ਅਸੀਂ ਵਾਰਨਿੰਗ ਦਿੰਦੇ ਹਾਂ, ਫਲਾਨਾ ਕੁਝ ਕਰਦੇ ਹਾਂ, ਦੂਜੇ ਦਿਨ ਮਗਰੋਂ ਫਿਰ ਬਦਲ ਜਾਂਦਾ ਹੈ, ਨਹੀਂ ਜੀ ਮੈਂ ਇਹ ਨਹੀਂ ਸੀ ਕਿਹਾ, ਮੈਂ ਤਾਂ ਇਉਂ ਕਿਹਾ ਸੀ, ਹੁਣ ਪਰਸੋਂ ਚੌਥੇ ਮੈਂ ਤਾਂ ਸੁਣਿਆ ਨਹੀਂ, ਮੈਨੂੰ ਸਿੰਘਾਂ ਨੇ ਦੱਸਿਆ, ਕਿਉਂਕਿ ਉਸ ਪਾਸੇ ਧਿਆਨ ਘੱਟ ਆ, ਕਦੇ ਸੁਣਿਆ ਸਾਨੂੰ ਨਹੀਂ, ਰੇਡੀਓ ਤੇ ਟੈਲੀਵਿਜ਼ਨ ਉਹ ਪਤਾ ਲੱਗਾ, ਉਹਨੇ ਖਬਰ ਦਿੱਤੀ ਹੈ। ਅਖੇ ਭਿੰਡਰਾਂ ਵਾਲੇ ਦੇ ਨਾਲ ਗੱਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਉਸ ਨੂੰ ਦੋਸ਼ੀ ਘੋਸ਼ਿਤ ਕੀਤਾ ਗਿਆ ਹੈ, ਭਾਵ ਦੋਸ਼ੀ ਕਰਾਰ ਦਿੱਤਾ ਗਿਆ। ਗ੍ਰਹਿ ਮੰਤਰੀ ਕਹਿੰਦਾ ਗੱਲ ਕਰਨ ਨੂੰ ਤਿਆਰ ਨਹੀਂ, ਤੇ ਉਹਨਾਂ ਦੀ ਪਟਰਾਣੀ ਇੰਦਰਾ ਰਾਣੀ ਕਹਿੰਦੀ ਹੈ ਮੈਨੂੰ ਗਿਲਾ ਕੋਈ ਨਹੀਂ, ਮੈਂ ਦੋਹਾਂ ਸੰਤਾਂ ਨਾਲ ਹੀ ਗੱਲ ਕਰ ਲਵਾਂਗੇ, ਹੁਣ ਮੁੰਡਾ ਕਹੇ ਗੱਲ ਨਹੀਂ ਕਰਨੀ, ਮਾਂ ਕਹੇ ਜਦੋਂ ਚਾਹੋ ਗੱਲ ਕਰ ਲਵਾਂਗੀ, ਇਹ ਆਪ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ। ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਪੱਲੇ ਲੱਗਣੇ ਕਰਕੇ ਕਿਸੇ ਦੇ ਅੱਗੇ ਬੰਨ ਕੇ ਨਹੀਂ ਤੋਰਦਾ, ਇੱਕ ਨਿਸ਼ਚਾ ਰੱਖੋ ਸਤਿਗੁਰੂ ਗਰੀਬ ਨਵਾਜ ਜੀ ਦੇ ਉੱਪਰ।
ਮਾਣਕ ਮੋਤੀ ਨਾਮ ਪ੍ਰਭ
ਕਹਿੰਦੇ ਕਿ ਬੰਨ ਕੇ ਦੇ ਦਿਓ, ਇਹਨਾਂ ਨੂੰ ਪੁੱਛਣਾ ਚਾਹੀਦਾ ਤੁਹਾਡੇ ਵਡੇਰਿਆਂ ਦੀ ਕੀ ਹਾਲਤ ਹੋਈ ਹੈ। ਸੋ ਗੁਰੂ ਦੀ ਸਰਨ ਵਿੱਚ ਤਾਂ ਜਿਹੜਾ ਵੀ ਆ ਗਿਆ ਸਤਿਗੁਰੂ ਨੇ ਸਰਨ ਦਿੱਤੀ ਹੈ, ਜੇ ਖੁਸਰੋ ਆ ਗਿਆ, ਅਕਬਰ ਵਰਗਿਆਂ ਨੇ ਜਹਾਂਗੀਰ ਵਰਗਿਆਂ ਨੇ ਬੜੇ ਯਤਨ ਕੀਤੇ ਹੈ, ਸਤਿਗੁਰੂ ਜੀ ਨੇ ਸਰਨ ਵਿੱਚ ਆਇਆ ਉਹਨੂੰ ਸਾਰਿਆਂ ਨੂੰ ਥਾਂ ਦਿੱਤਾ ਹੈ। ਸੋ ਬੰਨ ਕੇ ਕਿਸੇ ਅੱਗੇ ਨਹੀਂ ਤੋਰਦੇ,
ਮਾਣਕ ਮੋਤੀ
ਆਪਣੇ ਪਿਆਰਿਆਂ ਦੇ ਅੱਗੇ ਬੰਨ ਕੇ ਜ਼ਰੂਰ ਤੋਰ ਦਿੰਦੇ ਦੋਸ਼ਟਾਂ ਨੂੰ, ਜਿਵੇਂ ਚੰਦੂ ਨੂੰ ਤੋਰ ਦਿੱਤਾ ਸੀ ਭਾਈ ਜੀ ਦੀ ਚੰਦ ਤੇ ਜੇਠਾ ਜੀ ਦੇ ਅੱਗੇ।
ਮਾਣਕ ਮੋਤੀ ਨਾਮ ਪ੍ਰਭ
ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਦਾ ਨਾਮ ਕੈਸਾ ਹੈ। ਮਹਾਰਾਜ ਕਹਿੰਦੇ ਮਾਣਕ ਮੋਤੀ, ਮਾਣਕਾਂ ਵਰਗਾ ਤੇ ਮੋਤੀਆਂ ਵਰਗਾ ਹੈ ਪਰਮੇਸ਼ਰ ਦਾ ਨਾਮ।
ਹੁਣ ਲੱਗਾ ਨਾਹੀ ਸਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੇ ਮਾਣਕ ਹੋਣ ਤੇ ਮੋਤੀ ਹੋਣ ਉਹਨਾਂ ਦਾ ਸੰਨ ਲੱਗ ਜਾਂਦਾ, ਪਾੜ ਲੱਗ ਜਾਂਦਾ ਹੈ। ਇਹ ਜਿਹੜੇ ਮਾਣਕ ਤੇ ਮੋਤੀ ਹੈ ਇਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਸੰਨ ਨਹੀਂ ਲੱਗਦਾ, ਉਹ ਕਿਹੜਾ ਹੈ? ਸਰਵਣ ਮੰਨਣ ਨਿਧਿਆਸਨ ਤੇ ਤਤੋਂ ਦਾ ਸੋਧਨ, ਇਹ ਤਾਰਕ ਜਿਹੜੇ ਮਾਣਕ ਹਨ ਤੇ ਮੋਤੀ ਕਿਹੜਾ ਵੈਰਾਗ ਹੈ, ਇਹਨਾਂ ਨੂੰ ਸਰਵਣ ਕਰਨਾ ਕੋਈ ਹਟਾ ਨਹੀਂ ਸਕਦਾ, ਮੰਨਣ ਕਰਨਾ ਕੋਈ ਰੋਕ ਨਹੀਂ ਸਕਦਾ, ਨਿਧਿਆਸਨ ਕਰਦਾ ਕੋਈ ਰੁਕਾਵਟ ਨਹੀਂ ਪਾ ਸਕਦਾ, ਤਤੋਂ ਦੇ ਸੋਧਨ ਦੀ ਵਿਚਾਰ ਕਰਨੀ ਕੋਈ ਹਟਾ ਨਹੀਂ ਸਕਦਾ, ਤੇ ਜਿਹਦਾ ਮਨ ਮੋਤੀ ਵੈਰਾਗ ਦੇ ਸਹਿਤ ਹੋ ਜਾਵੇ ਉਹਨੂੰ ਵੀ ਕੋਈ ਰੋਕ ਨਹੀਂ ਸਕਦਾ ਗਾ, ਉਹ ਨਾਮ ਦਾ ਅਭਿਆਸ ਜ਼ਰੂਰ ਕਰਦਾ ਤੇ ਉਹਨੂੰ ਭਾਈ ਕੋਈ ਲੱਗਾ ਨਾਹੀਂ ਸਨ। ਪਾੜ ਕਿਹੜਾ ਲੱਗਣਾ ਹੈ? ਜਿਹੜਾ ਦਵੈਤ ਦਰਸ਼ਨ ਹੋਣਾ, ਭਾਵ ਦੁਬਧਾ ਫੁਰਨੀ ਹੈ, ਦੁਚਿੱਤਾ ਪੁਣਾ ਫੁਰਨਾ ਹੈ, ਇਹ ਪਾੜ ਵੀ ਇਹਨਾਂ ਵਸਤੂਆਂ ਨੂੰ ਇਸ ਧਨ ਨੂੰ ਨਹੀਂ ਕਦੇ ਵੀ ਕੋਈ ਲੱਗ ਸਕਦਾ।
ਰੰਗ ਸਭੇ ਨਾਰਾਇਣ,
ਭਾਈ ਸਾਰੇ ਰੰਗ ਜਿਹੜੇ ਹਨ ਨਾਰਾਇਣ ਪਰਮੇਸ਼ਰ ਦੇ ਹਨ।
ਜਿਤੇ ਮਨ ਪਾਵਨ,
ਜਿਤੇ ਜਿਹੜੇ ਪਰਮੇਸ਼ਰ ਦੇ ਮਨ ਨੂੰ ਭਾਉਂਦੇ ਹਨ ਉਹਨਾਂ ਨੂੰ ਸਾਰੇ ਰੰਗ ਪ੍ਰਾਪਤ ਹੁੰਦੇ ਹਨ। ਫਿਰ ਪੜੋ ਪੰਕਤੀ, ਰੰਗ
ਰੰਗ ਸਭੇ ਨਾਰਾਇਣ,
ਰੰਗ ਸਭੇ ਨਾਰਾਇਣ, ਰੰਗ ਆਨੰਦ ਜੋ ਹੈ ਜਿਤਨੇ ਪ੍ਰਕਾਰ ਦੇ ਮੰਨੇ ਹੈ ਇਹ ਸਾਰੇ ਪਰਮੇਸ਼ਰ ਨਾਰਾਇਣ ਦੇ ਹਨ ਭਾਈ।
ਜੇਤੇ ਮਨ ਪਾਵਨ,
ਜੇਤੇ ਜਿਹੜੇ ਪਰਮੇਸ਼ਰ ਦੇ, ਜੇਤੇ ਮਨ ਪਾਵਨ ਜਿਹੜੇ ਮਨ ਕਰਕੇ ਪਰਮੇਸ਼ਰ ਨੂੰ ਭਾ ਜਾਂਦੇ ਹਨ ਉਹਨਾਂ ਨੂੰ ਸਾਰੇ ਨਾਮ ਦੀ ਨਾਰਾਇਣ ਪਰਮੇਸ਼ਰ ਦੇ ਦਿੱਤੇ ਹੋਏ ਪ੍ਰਾਪਤ ਹੋ ਜਾਂਦੇ ਹਨ। ਫਿਰ ਪੜੋ ਇਸੇ ਪ੍ਰਕਾਰ,
ਰੰਗ ਸਭੇ ਨਾਰਾਇਣ,
ਰੰਗ ਕਿਹੜੇ ਹਨ? ਰੰਗ ਰਜੋ ਤਮੋ ਤੇ ਸਤੋ ਗੁਣ, ਇਹ ਸਾਰੇ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ।
ਜਿਤੇ ਮਨ ਪਾਵਨ,
ਇਹਨਾਂ ਵਿੱਚੋਂ ਜਿਹੜੇ ਪਰਮੇਸ਼ਰ ਦੇ ਮਨ ਨੂੰ ਭਾ ਜਾਣ ਉਹ ਭਾਈ ਚੰਗੇ ਹਨ। ਜਦੋਂ ਰਜੋ ਗੁਣ ਦੀ ਪ੍ਰਬਲਤਾ ਹੋਵੇ, ਰਜੋ ਗੁਣ ਲਾਲ ਰੰਗ ਹੈ, ਤਮੋ ਗੁਣ ਕਾਲਾ ਰੰਗ ਹੈ, ਸਤੋ ਗੁਣ ਚਿੱਟਾ ਰੰਗ ਹੈ। ਜਦੋਂ ਰਜੋ ਗੁਣ ਦੀ ਬਹਾਲਤਾ ਹੋਵੇ ਉਸ ਵੇਲੇ ਮਨੁੱਖ ਜਿਹੜਾ ਹੈ ਉਹ ਮਾਇਆ ਪੱਤਰ ਕਰਦਾ, ਉਦਮ ਵਿੱਚ ਲੱਗਾ ਰਹਿੰਦਾ ਹੈ। ਮਾਇਆ ਦੀ ਪ੍ਰਬਲਤਾ ਕਰਕੇ, ਮਾਇਆ ਦੀ ਬਹਾਲਤਾ ਕਰਕੇ ਪ੍ਰਾਪਤੀ ਹੋਣ ਤੋਂ ਉਹਦੇ ਚਿਹਰੇ ਤੇ ਲਾਲੀ ਰਹਿੰਦੀ ਹੈ, ਪਰ ਇਹ ਥੋੜੇ ਸਮੇਂ ਵਾਸਤੇ ਕੁਸੁੰਬੇ ਰੰਗ ਦੀ ਤਰ੍ਹਾਂ ਹੈ। ਜਿਵੇਂ ਕੁਸੁੰਬੇ ਦਾ ਰੰਗ ਪਾਣੀ, ਪਹਿਲਾਂ ਤਾਂ ਚੂਹ ਚੂਹਾ ਬੜਾ ਗਾੜਾ ਲੱਗਦਾ ਹੈ, ਪਰ ਜਦੋਂ ਪਾਣੀ ਦੀਆਂ ਦੋ ਚਾਰ ਬੂੰਦਾਂ ਉੱਤੇ ਪੈ ਜਾਣ ਤੇ ਡੱਬ ਖੜਬਾ ਹੋ ਜਾਂਦਾ। ਇਸੇ ਤਰ੍ਹਾਂ ਰਜੋ ਗੁਣੀਆਂ ਦਾ ਸੁਭਾਅ ਹੈ, ਜੇ ਤਾਂ ਟਿਕਟ ਮਿਲ ਜਾਵੇ ਬੜੀਆਂ ਵਰਕਾਂ ਮਾਰਦੇ ਹੈ, ਕੁਰਸੀ ਮਿਲ ਜਾਵੇ ਤੇ ਹੋਰ ਲਾਲੀ ਚੜ ਜਾਂਦੀ ਹੈ, ਤੇ ਜੇ ਵਜ਼ੀਰੀ ਮਿਲ ਜਾਵੇ ਤੇ ਫਿਰ ਬੁਲਾਉਂਦੇ ਹੀ ਨਹੀਂ ਕਿਸੇ ਨੂੰ। ਉਹ ਇੱਕ ਸਾਥੀ ਇਹੋ ਜਿਹੀ ਮਹਾਂਪੁਰਖ ਸੁਣਾਇਆ ਕਰਦੇ ਸੀ, ਕੋਈ MLA ਬਣ ਗਿਆ ਤੇ ਵਜ਼ੀਰੀ ਮਿਲ ਗਈ, ਜਿਹਦੇ ਹਲਫ ਲੈਣਾ ਸੀ ਕੁਰਸੀ ਤੇ ਬੈਠਣਾ ਸੀ, ਘਰਦਿਆਂ ਨੂੰ ਮਿਲ ਪਿਆ ਪਹਿਲਾਂ, ਕਹਿਣ ਲੱਗਾ ਮੇਰੇ ਨਾਲ ਅੱਜ ਹੀ ਫਤਿਹ ਬੁਲਾ ਲਓ, ਅੱਜ ਹੀ ਗੱਲਬਾਤ ਜਿਹੜੀ ਕਰਨੀ ਹੈ ਕਰ ਲਓ। ਕਹਿਣਗੇ ਕੀ ਗੱਲ ਹੋ ਗਈ? ਕਹਿੰਦਾ ਮੈਂ ਤੁਹਾਨੂੰ ਸੱਚੀ ਗੱਲ ਦੱਸੀ ਆ, ਫਿਰ ਪਛਤਾਇਓ ਨਾ। ਕਹਿੰਦੇ ਤਾਂ ਵੀ ਯਾਰ ਫਿਰ ਦੱਸੂੰਗਾ। ਜਿੱਦੇ ਕੁਰਸੀ ਤੇ ਬੈਠ ਗਿਆ ਪਿਓ ਗਿਆ ਮਿਲਣ, ਕਹਿਣ ਲੱਗਾ ਪਹਿਰੇਦਾਰ ਨੂੰ ਦੱਸ ਦੇ ਵੀ ਤੇਰਾ ਪਿਤਾ ਆਇਆ। ਜਦੋਂ ਜਾ ਕੇ ਦੱਸਿਆ, ਕਹਿਣ ਲੱਗਾ ਮੈਂ ਨਹੀਂ ਜਾਣਦਾ ਕੌਣ ਹੈ ਬਾਪੂ। ਮਹਾਂਪੁਰਖ ਕਿਹਾ ਕਰਦੇ ਜਿਹੜਾ ਰਾਜਨੀਤਿਕ ਹੈ ਉਹਦੀ ਹਾਲਤ ਐਸੀ ਬਣ ਜਾਂਦੀ ਹੈ, ਜਦੋਂ ਵੋਟਾਂ ਲੈਣੀਆਂ ਹੋਣ ਖੋਤੇ ਨੂੰ ਬਾਪੂ ਕਹਿ ਦਿੰਦੇ ਆ, ਜਦੋਂ ਵੋਟਾਂ ਪੈ ਜਾਣ ਉਦੋਂ ਬਾਪੂ ਨੂੰ ਖੋਤਾ ਕਹਿਣ ਲੱਗ ਪੈਂਦੇ ਆ। ਇਹ ਰਜੋ ਗੁਣ ਦਾ ਸੁਭਾਅ ਹੈ, ਮਾਇਆ ਦਾ ਸੁਭਾਅ ਹੈ। ਸੋ ਮਾਇਆ ਪ੍ਰਾਪਤ ਹੋ ਜਾਣੀ, ਉਦਮ ਵਿੱਚ ਲੱਗੇ ਰਹਿਣਾ, ਇਹ ਲਾਲ ਰੰਗ ਦਾ ਕਥਨ ਕੀਤਾ ਹੈ ਰਜੋ ਗੁਣ ਦਾ। ਤੇ ਤਮੋ ਗੁਣ ਜਦੋਂ ਇਹਦੀ ਪ੍ਰਬਲਤਾ ਹੋਵੇ ਉਸ ਵੇਲੇ ਬਹੁਤੀ ਨੀਂਦ ਆਉਣੀ, ਆਲਸੀਆ ਮਨ ਰਹਿਣਾ ਤੇ ਬੇਹੀਆਂ ਰੋਟੀਆਂ ਖਾਈ ਜਾਣੀਆਂ, ਸਵੇਰੇ ਉੱਠਦੀਆਂ ਹੀ ਭਾਵੇਂ ਸੁੱਕੀਆਂ ਹੀ ਮਿਲ ਜਾਣ, ਫਿਰ ਲੰਗਰ ਦੇ ਟਾਈਮ ਤੇ ਘੰਟੀ ਵੱਜਣ ਤੋਂ ਵੀ ਪਹਿਲਾਂ ਹੀ ਪੰਗਤ ਵਿੱਚ ਇਹ ਤਮੋ ਗੁਣ ਦਾ ਸੁਭਾਅ ਤੇ ਈਰਖਾ ਵਿੱਚ ਸੜਦੇ ਰਹਿਣ, ਹਰ ਵੇਲੇ ਮਨ ਇਰਖਾਲੂ ਬਣ ਜਾਣਾ, ਇਹ ਤਮੋ ਗੁਣ ਦਾ ਸੁਭਾਅ ਹੈ। ਤੇ ਸਤੋ ਗੁਣ ਦਾ ਸੁਭਾਅ ਮਨ ਸ਼ਾਂਤੀ ਵਿੱਚ ਵੀ ਰਹਿਣਾ, ਪਰ ਅੰਦਰ ਇੱਛਾ ਬਣੀ ਰਹਿਣੀ ਕਿ ਲੋਕ ਮੈਨੂੰ ਮੱਥਾ ਟੇਕਣ, ਚੌਧਰੀ ਬਹਾਦਰ ਕਹਿਣ, ਸੋ ਚੰਗਾ ਮੈਨੂੰ ਖਿਤਾਬ ਸਟੇਜ ਤੋਂ ਮਿਲੇ, ਸਿਰੇ ਸੂਰੇ ਗੱਲ 'ਚ ਪੈ ਜਾਣ। ਇਹ ਇੱਛਾ ਨਾਲ ਨਾਲ ਬਣੀ ਰਹਿਣੀ, ਪਰ ਮਨ ਸ਼ਾਂਤ ਰਹਿਣਾ, ਕਿਸੇ ਨੂੰ ਕਹਿਣਾ ਕੁਝ ਨਾ, ਗੁੱਸੇ ਨਾ ਹੋਣਾ, ਅੰਦਰ ਇੱਛਾ ਜ਼ਰੂਰ ਪੂਜਾ ਦੀ ਬਣੀ ਰਹਿਣੀ। ਇਹ ਸਤੋ ਗੁਣ ਸੋ ਮਹਾਰਾਜ ਕਹਿੰਦੇ ਨੇ ਰੰਗ ਸਭੇ ਨਾਰਾਇਣ ਹੈ, ਇਹ ਸਾਰੇ ਰੰਗ ਹੀ ਰਜੋ ਤਮੋ ਤੇ ਸਤੋ ਗੁਣ ਪਰਮੇਸ਼ਰ ਦੀ ਪੈਦਾ ਕੀਤੇ ਹੋਏ ਹਨ। ਰਜੋ ਗੁਣੀਆਂ ਬਰਮ, ਤਮੋ ਗੁਣੀਆਂ ਸ਼ਿਵਜੀ ਤੇ ਸਤੋ ਗੁਣੀਆਂ ਵਿਸ਼ਨੂੰ, ਇਹ ਸਾਰੇ ਪਰਮੇਸ਼ਰ ਦੇ ਭਾਈ ਪੈਦਾ ਕੀਤੇ ਹਨ।
ਜੇਤੇ ਮਨ ਪਾਵਨ,
ਜੇਤੇ ਮਨ ਪਾਵਨ ਜਿਹੜੇ ਮਨ ਨੂੰ ਭਾ, ਜੇਤੇ ਮਨ ਪਾਵਨ ਜਿਹੜੇ ਮਨ ਕਰਕੇ ਪਾਵਨ ਭਾਵਨਾ ਕਰਦੇ ਹਨ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਰੂਪ ਦੀ ਸਿਖਿਆਤ ਬਖਸ਼ ਦਿੰਦੇ ਹਨ।
ਜੋ ਹਰ ਲੋੜੇ ਸੋ ਕਰੇ,
ਜੋ ਹਰ ਲੋੜੇ ਸੋ ਕਰੇ, ਭਾਈ ਜੋ ਜਿਹੜੇ ਹਰੀ ਪਰਮੇਸ਼ਰ ਨੂੰ ਲੋੜੇ ਚਾਹੁੰਦੇ ਹਨ ਸੋ ਕਰੇ, ਸੋ ਉਹਨਾਂ ਨੂੰ ਪਰਮੇਸ਼ਰ ਨੇ ਕਰੇ ਆਪਣੇ ਕਰ ਲਿਆ। ਜੋ ਜਿਹੜੇ ਹਰੀ ਨੂੰ ਲੋੜੇ ਚਾਹੁੰਦੇ ਹਨ ਕਿ ਸਾਨੂੰ ਹਰੀ ਦੀ ਪ੍ਰਾਪਤੀ ਹੋਵੇ, ਉਹਨਾਂ ਨੂੰ ਸੋ ਹਰੀ ਪਰਮੇਸ਼ਰ ਨੇ ਘਰੇ ਆਪਣੇ ਬਣਾ ਲਿਆ
ਸੋਈ ਜੀ ਅਕਰਾਨਾ
ਤੇ ਸੋਈ ਉਹ ਅੱਗੇ ਪਰਮੇਸ਼ਰ ਦੇ ਪਿਆਰੇ ਜੀ ਅਕਰਾਨ ਜੀਆਂ ਨੂੰ ਪ੍ਰੇਰ ਕਰਕੇ ਪਰਮੇਸ਼ਰ ਦੇ ਕਰਨ ਕਰ ਦਿੰਦੇ ਹਨ ਪਰਮੇਸ਼ਰ ਦੇ ਬਣਾ ਦਿੰਦੇ ਹਨ ਪ੍ਰੇਰ ਪ੍ਰੇਰ ਕੇ ਇਸੇ ਪ੍ਰਕਾਰ ਜੋ
ਹਰ ਲੋੜੇ ਸੋ ਕਰੇ
ਜੋ ਹਰ ਲੋੜੇ ਸੋ ਕਰੇ ਜਿਨ੍ਹਾਂ ਨੂੰ ਹਰੀ ਲੋੜੇ ਚਾਹੁੰਦਾ ਹੈ ਸੋ ਫੁਰਨਾ ਬਣ ਜਾਂਦਾ ਹੈ ਸੋ ਕਰੇ ਉਹਨਾਂ ਨੂੰ ਆਪਣਾ ਸਰੂਪ ਹੀ ਕਰ ਲਿਆ ਹੈ ਬਣਾ ਲੈਂਦਾ ਹੈ ਆਪਣੇ
ਸੋਈ ਜੀ ਅਕਰਾਨਾ
ਸੋਈ ਉਹ ਅੱਗੇ ਪਰਮੇਸ਼ਰ ਦੇ ਪਿਆਰੇ ਤੱਤ ਦਿੱਤੇ ਜੀਵਾਂ ਦੇ ਤਾਂ ਉਪਦੇਸ਼ ਦੇ ਕਰਕੇ ਪਰਮੇਸ਼ਰ ਦਾ ਰੂਪ ਕਰਨ ਕਰਨ ਵਿੱਚ ਲੱਗ ਜਾਂਦੇ ਹਨ ਹਰ ਕਾ ਸੇਵਕ ਹਰੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਐਸਾ ਰੂਪ ਬਣਾ ਦਿੰਦੇ ਹਨ ਪਰਮੇਸ਼ਰ ਦੇ ਪਿਆਰੇ ਸੰਤ ਦੁਆਰਾ ਮਿਲਾ ਕੇ ਜੋ ਹਰ ਲੋੜ ਹੈ ਜੋ ਹਰੀ ਨੂੰ ਚਾਹੁੰਦੇ ਹੈ ਸੋ ਉਹ ਹਰੀ ਨੇ ਆਪਣੇ ਕਰ ਲਏ ਜਿਹਨਾਂ ਨੂੰ ਆਪਣੇ ਬਣਾ ਲਿਆ ਉਹ ਹਰੀ ਪਰਮੇਸ਼ਰ ਦੇ ਪਿਆਰੇ ਅੱਗੇ ਪ੍ਰੇਰਨਾ ਦੇ ਕੇ ਜੀਆਂ ਨੂੰ ਪਰਮੇਸ਼ਰ ਦੇ ਬਣਾਈ ਜਾਂਦੇ ਹਨ ਲੜ ਲਾਈ ਜਾਂਦੇ ਹਨ
ਜੋ ਪ੍ਰਭ ਕੀਤੇ ਆਪਣੇ
ਭਾਈ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੇ ਬਣਾ ਲਿਆ ਆਪਣੇ ਕਰ ਲਏ ਵਿਰਲੇ ਵਿਰਲੇ ਬਣਦੇ ਹੈ ਬਣਨਾ ਮੁਸ਼ਕਿਲ ਬੜਾ ਪਰ ਜਿਹਨਾਂ ਨੂੰ ਆਪਣੇ ਬਣਾ ਲਿਆ
ਕਹੀ ਆਹ ਧੰਨ
ਉਹਨਾਂ ਨੂੰ ਭਾਈ ਧੰਨਤਾ ਦੇ ਯੋਗ ਕਹਿਣਾ ਚਾਹੀਦਾ ਹੈ ਉਹ ਆ ਧੰਨਤਾ ਦੇ ਯੋਗ ਪਰਮੇਸ਼ਰ ਦੇ ਪਿਆਰੇ ਨਾਨਕ ਜਨਨੀ ਧੰਨੀ ਮਾਏ ਉਹਨਾਂ ਦੀ ਮਾਤਾ ਧੰਨਤਾ ਦੇ ਯੋਗ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰੇ ਬ੍ਰਹਮ ਗਿਆਨੀਆਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਬਣਾ ਲਿਆ ਧੰਨ ਜਨਨੀ ਜਨਜਾਇਆ ਧੰਨ ਪਿਤਾ ਪ੍ਰਧਾਨ ਧੰਨ ਹੈ ਉਹ ਮਾਤਾ ਧੰਨ ਹੈ ਉਹ ਪਿਤਾ ਜਿਨ੍ਹਾਂ ਨੇ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਬ੍ਰਹਮ ਗਿਆਨੀਆਂ ਨੂੰ ਜਨਮ ਦਿੱਤਾ ਹੈ ਸੋ ਉਹਨਾਂ ਨੂੰ ਧੰਨਤਾ ਦੇ ਯੋਗ ਭਾਈ ਕਹਿਣਾ ਚਾਹੀਦਾ ਜਿਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਬਣਾ ਲਿਆ ਹੈ ਉਪਦੇਸ਼ ਦੇ ਕੇ ਆਪਣ ਲਿਆ ਜੇ ਮਿਲਾ ਅੱਗੇ ਪੜੋ
ਵਿਛੜ ਕਿਉਂ ਰਵਾਨਾ
ਆਪਣ ਲਿਆ ਜੇ ਮਿਲਾ ਭਾਈ ਜੇ ਆਪਣਾ ਲਿਆ ਹੋਇਆ ਹੀ ਕੁਝ ਮਿਲ ਜਾਵੇ ਆਪਣਾ ਕੀਤਾ ਹੋਇਆ ਕੁਝ ਪ੍ਰਾਪਤ ਹੋ ਜਾਵੇ ਤਾਂ ਵਿਛੜ ਕਿਉਂ ਰਵਾਨਾ ਫਿਰ ਇਹ ਜੀਵ ਵਿਛੜ ਕੇ ਵਾਹਿਗੁਰੂ ਵੱਲੋਂ ਰੋਣ ਕਿਉਂ ਆਪਣਾ ਕੀਤਾ ਕੁਝ ਵੀ ਨਹੀਂ ਹੋ ਸਕਦਾ ਆਪਣਾ ਪ੍ਰਾਪਤ ਕੀਤਾ ਕੁਝ ਨਹੀਂ ਲਿਆ ਸਕਦਾ ਜੇ ਲਿਆ ਜਾ ਸਕੇ ਤਾਂ ਫਿਰ ਵਿਛੜ ਕੇ ਰੋਣਾ ਕਿਉਂ ਪਵੇ ਜੀਵਾਂ ਦੇ ਤਾਈ
ਸਾਧੂ ਸੰਗ ਪ੍ਰਾਪਤ
ਨੇ ਭਾਈ ਸਾਧੂ ਸੰਗ ਪ੍ਰਾਪਤ ਸਾਧੂ ਕੌਣ ਹੈ ਗੁਰਮੁਖ ਸਾਹਿਬ ਅਸਾਧ ਸਾਧ ਸਦਾਇਆ ਨਾ ਸਾਧੇ ਜਾਣ ਵਾਲੇ ਮਨ ਨੂੰ ਜਿਨ੍ਹਾਂ ਨੇ ਸਾਧ ਲਿਆ ਉਹਨਾਂ ਦਾ ਨਾਮ ਹੈ ਸਾਧੂ ਉਹਨਾਂ ਦੀ ਸੰਗਤ ਕਰਕੇ ਪ੍ਰਾਪਤ ਸੋ ਜਿਨ੍ਹਾਂ ਨੇ ਪਹਿਲਾਂ